ਇੱਕ ਵਾਰੀ ਬੰਦਾ ਆਪਣੀ ਤਾਂ ਆਮ ਕਹਾਵਤ ਹੈ ਕਿ ਪੈਰ ਰੱਖਣ ਨੂੰ ਥਾਂ ਮਿਲ ਜੇ ਨਾ ਬੰਦਾ ਬਹਿਣ ਦੀ ਥਾਂ ਆਪੇ ਬਣਾ ਲੈਂਦਾ, ਫਿਰ ਲੰਮੇ ਪੈਣ ਦੀ ਬਣਾ ਲੈਂਦਾ। ਇੱਕ ਵਾਰ ਪੈਰ ਅੜਨਾ ਚਾਹੀਦਾ ਬਸ। ਉਹ ਰੱਬ ਨੇ ਆਪਾਂ ਨੂੰ ਸੰਗਤ ਚ ਐਂਟਰੀ ਦੇਤੀ ਆ, ਇੱਥੇ ਬਿਠਾ ਲਿਆ, ਇੱਥੇ ਪੈਰ ਕਿਹਾ ਤੁਸੀਂ ਆਰਾਮ ਨਾਲ ਚੌਂਕੜੀਆਂ ਮਾਰ ਕੇ ਬੈਠੋ, ਹੁਣ ਅਗਲੀ ਗੱਲ ਵੀ ਤਾਂ ਕਰ ਲਓ, ਸੱਚਖੰਡ ਵਿੱਚ ਵੀ ਥਾਂ ਮੰਗ ਲਓ। ਜਦ ਆ ਹੀ ਗਈਆਂ ਮਾੜੀ ਮੋਟੀ ਚੀਜ਼ ਕਾਹਨੂੰ ਮੰਗਣੀ। ਮਹਾਰਾਜ ਤਾਂ ਕਹਿਣਗੇ ਦੁੱਧ ਲੈ ਲਾ, ਪੁੱਤ ਲੈ ਲਾ, ਸੋਨਾ ਲੈ ਲਾ, ਚਾਂਦੀ ਲੈ ਲਾ। ਤੁਸੀਂ ਕਿਉਂ ਕਹਿੰਦੇ ਹੋ ਅਸੀਂ ਹਾਂਜੀ ਸਾਨੂੰ ਸਾਰਾ ਕੁਝ ਦੇ ਦਿਓ ਜੀ। ਜਦ ਸਤਿਗੁਰੂ ਜੀ ਕੋਲ ਬਿਠਾ ਕੇ ਸਮਝਾ ਰਹੇ ਹੈ ਬਈ ਬਾਕੀ ਵੀ ਸਾਰਾ ਕੁਝ ਬਾਅਦ ਚ ਦੇਖੀ ਜਾਊਗੀ, ਬਾਕੀ ਵੀ ਮੰਗ ਹੀ ਲਵਾਂਗੇ ਹੌਲੀ ਹੌਲੀ, ਭਗਤ ਧੰਨੇ ਦਾ ਸ਼ਬਦ ਪੜ੍ਹ ਲਾਂਗੇ, ਕਬੀਰ ਜੀ ਦਾ ਸ਼ਬਦ ਪੜ੍ਹ ਕੇ ਮੰਗਾਂਗੇ ਤਾਂ ਸਾਰਾ ਕੁਝ ਹੀ। ਪਰ ਪਹਿਲਾਂ ਗੁਰਾਂ ਨੂੰ ਇਹ ਬੇਨਤੀ ਕਰੋ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ, ਪਹਿਲਾਂ ਸਿੱਖੀ ਦਿਓ। ਜਦ ਨਾਮ ਦੀ ਦਾਤ ਹੋਵੇਗੀ, ਆਪਣੇ ਕੋਲ ਸਿੱਖੀ ਹੋਵੇਗੀ, ਫਿਰ ਆਪਾਂ ਨੂੰ ਕੁਝ ਹੋਰ ਮੰਗਣ ਦੀ ਲੋੜ ਹੀ ਨਹੀਂ ਪੈਣੀ। ਕਿਉਂਕਿ ਮੈਂ ਕਾਨੂੰਨੀ ਤੌਰ ਤੇ ਤੁਹਾਡਾ ਪੁੱਤਰ ਬਣ ਗਿਆ ਅਮਰ ਛੱਕ ਕੇ, ਜਿਹੜਾ ਕੁਝ ਤੁਹਾਡਾ ਉਹ ਮੇਰਾ, ਜੋ ਕੁਝ ਠਾਕੁਰ ਕਾ ਸੋ ਸੇਵਕ ਆ। ਯਾਰ ਕਾਨੂੰਨੀ ਤੌਰ ਤੇ ਕੋਈ ਕਿਸੇ ਦਾ ਪੁੱਤਰ ਬਣ ਗਿਆ, ਉਹਨੇ ਕਾਨੂੰਨ ਉਹਨੂੰ ਲੈ ਲਿਆ, ਉਹ ਸਾਰੀ ਜਾਇਦਾਦ ਉਹਦੀ ਹੀ ਹੁੰਦੀ ਆ, ਉਹ ਸਾਰੀ ਜਾਇਦਾਦ ਆਪਣੀ ਹੋਈ ਆ। ਤੁਸੀਂ ਆਉਣਾ ਸਮਝੋ ਆਪਾਂ ਗਰੀਬ ਹੈ, ਆਪਾਂ ਵੀ ਤਿੰਨਾਂ ਲੋਕਾਂ ਦੇ ਮਾਲਕ ਹੀ ਨਾਲ ਹੀ ਬਣੇ ਬੈਠੇ ਆ, ਟੌਰ ਤਾਂ ਆਪਣਾ ਜ਼ਿਆਦੇ ਆ। ਚੌਥੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਮੈਨੂੰ ਕੋਈ ਜਾਣੀ ਮਨੁੱਖ ਲਈ ਸਮਝਾਉਂਦੇ ਨੇ, ਕਹਿੰਦੇ ਮੈਨੂੰ ਤਾਂ ਕੋਈ ਕਿਤੇ ਪੁੱਛਦਾ ਹੀ ਨਹੀਂ, ਜਾਣੀ ਮਨੁੱਖ ਨੂੰ ਕਹਿੰਦੇ। ਕਹਿੰਦੇ ਸੱਚਖੰਡ ਦੇ ਵਿੱਚ ਇੰਨੀਆਂ ਲਾਈਨਾਂ ਲੱਗੀਆਂ ਪਈਆਂ, ਇੰਨੇ ਦੇਵਤੇ ਖੜੇ ਨੇ, ਇੰਨੇ ਪੀਰ ਪੈਗੰਬਰ ਖੜੇ ਨੇ, ਕਹਿੰਦੇ ਮੇਰੇ ਵਿੱਚ ਕੋਈ ਪੁੱਛ ਨਹੀਂ ਹੈ। ਕਹਿਣ ਪੈਂਦੇ ਇੱਕ ਗੱਲ ਬਣ ਗਈ ਵਧੀਆ, ਕਹਿੰਦੇ ਕਿਹੜੀ? ਕਹਿੰਦੇ ਗੁਰਬਾਣੀ ਕਰਕੇ ਮੇਰਾ ਉੱਥੇ ਟੌਰ ਬਣ ਗਿਆ। ਜਿਹਨੂੰ ਗੁਰਬਾਣੀ ਆਉਂਦੀ ਹੈ ਨਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ, ਉਹਨੂੰ ਸੱਚਖੰਡ ਦੇ ਵਿੱਚ ਸਭ ਤੋਂ ਵੱਧ ਸਤਿਕਾਰ ਦਿੰਦੇ ਨੇ। ਇਸ ਕਹਿੰਦੇ ਭਾਈ ਗੁਰਬਾਣੀ ਕਰਕੇ ਆਪਣਾ ਵੱਡਾ ਟੌਰ ਬਣ ਗਿਆ ਸਭ ਦਾ। ਨਾਨਕ ਆਏ ਸਫਲ ਤੇ, ਆਏ ਹੋਏ ਉਹ ਸਫਲ ਨੇ ਸੰਸਾਰ ਦੇ ਅੰਦਰ, ਜਾ ਤਾਂ ਉਹ ਪ੍ਰਿਯ ਸੁਹਾਗ, ਜਿਨ੍ਹਾਂ ਨੂੰ ਪਿਆਰੇ ਪਤੀ ਵਾਹਿਗੁਰੂ ਦਾ ਸੁਹਾਗ ਮਿਲ ਗਿਆ, ਆਨੰਦ ਮਿਲ ਗਿਆ। ਸੁਹਾਗ ਦਾ ਅਰਥ ਹੈ ਆਨੰਦ। ਬਾਕੀ ਲੋਕ ਤਾਂ ਆਪਣਾ ਹੀ ਅੱਖਰ ਬਣਾਈ ਰੱਖਦੇ ਨੇ, ਲੋਕਾਂ ਦੇ ਮਗਰ ਨਾ ਜਾਓ। ਸੁਹਾਗ ਦਾ ਅਸਲ ਅਰਥ ਆਨੰਦ ਹੈ, ਉਹ ਵੀ ਅਕਾਲ ਪੁਰਖ ਦਾ। ਸਤਿਗੁਰ ਪੂਰਾ ਭੈ ਕਿਰਪਾਲ, ਹਿਰਦੈ ਵਸਾ ਸਦਾ ਗੋਪਾਲ, ਰਾਮ ਰਾਵਤ ਸਦ ਹੀ ਸੁਖ ਪਾਇਆ, ਮਾਇਆ ਕਈ ਪੂਰਨ ਹਰ ਰਾਇਆ, ਕਹੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ। ਅਸਲ ਵਿੱਚ ਸੁਹਾਗ ਸੁਹਾਗਣੀਆਂ ਉਹ ਨੇ, ਜਾਏ ਪੁੱਛੋ ਸੁਹਾਗਣੀਆਂ ਤੁਸੀਂ ਰਾਵਿਆ ਕਿੰਨੀ ਗੁਣੀ। ਕਹਿੰਦੇ ਬ੍ਰਹਮ ਗਿਆਨੀਆਂ ਨੂੰ ਜਾ ਕੇ ਪੁੱਛੋ ਤੁਸੀਂ ਕਿਹੜੇ ਗੁਣਾਂ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਮਹਾਰਾਜ ਕਹਿੰਦੇ ਦੇਖੋ ਜਿਨ੍ਹਾਂ ਨੂੰ ਪਤੀ ਮਿਲ ਗਿਆ ਪਰਮਾਤਮਾ, ਭਾਗਾਂ ਵਾਲੇ ਨੇ ਉਹ ਜੀਵ, ਜਿਨ੍ਹਾਂ ਨੂੰ ਸਤਿਗੁਰੂ ਮਿਲ ਗਏ, ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰੂ ਦੇ ਨਾਲ ਨਾਲ ਪਿਤਾ ਵੀ ਮਿਲ ਗਏ, ਦਸਵੇਂ ਪਾਤਸ਼ਾਹ ਪਿਤਾ ਨੇ ਸਾਡੇ, ਮਾਤਾ ਸਾਹਿਬ ਕੌਰ ਵਰਗੀ ਮਾਤਾ ਮਿਲ ਗਈ, ਫਿਰ ਹੋਰ ਕੀ ਚਾਹੀਦਾ ਆਪਾਂ ਨੂੰ? ਪੰਜ ਪਿਆਰੇ ਮਹਾਨ, ਇਹ ਸਾਰਾ ਕੁਝ ਆਪਣਾ ਵਿਰਸਾ, ਆਪਣਾ ਖਜ਼ਾਨਾ ਆਪਣੇ ਪਾਸ ਹਰ ਇੱਕ ਚੀਜ਼ ਮੌਜੂਦ ਹੈ। ਬਸ ਗੱਲ ਤੇ ਹੈ ਮਿਹਨਤ ਕਰਨ ਦੀ। ਜਿਹੜੇ ਆਪਾਂ ਮਿਹਨਤ ਕਰੀਏ, ਗੁਰੂ ਵਾਲੇ ਬਣ ਕੇ ਅਮਰ ਛਕੀਏ, ਲੋਕਾਂ ਦੇ ਮਗਰ ਨਾ ਲੱਗੋ। ਲੋਕ ਕਈ ਕੁਛ ਬੋਲਦੇ ਨੇ, ਨਾ ਸੁਣੋ ਕਿਸੇ ਨੂੰ। ਲੋਕ ਕਹਿਣਗੇ ਫਲਾਣੇ ਨੇ ਗਾਤਰਾ ਪਾ ਕੇ ਕੀ ਕਰ ਲਿਆ, ਫਲਾਣੇ ਆ ਕਿ ਤੁਹਾਨੂੰ ਕੀ ਲੋੜ ਸੁਣਨ ਦੀ? ਉਲਟਾ ਉਹਨੂੰ ਝਾੜ ਦਿਆ ਕਰੋ ਅੱਗੇ, ਜਿਹੜਾ ਬੋਲਦਾ ਤੈਨੂੰ ਕੀ ਲੋੜ ਆ ਬੋਲਣ ਦੀ? ਤੁਸੀਂ ਉਲਟਾ ਅਗਲੇ ਦੇ ਦਬਾਅ ਥੱਲੇ ਆ ਜਾਂਦੇ, ਲਓ ਜੀ ਫਲਾਨਾ ਕਹਿੰਦਾ ਸੀ, ਫਲਾਨੇ ਨੇ ਐਂ ਕਰਦਾ, ਫਲਾਨਾ ਅਮਰ ਛੱਕ ਕੇ ਐਂ ਕਰਦਾ। ਉਹਨਾਂ ਨੂੰ ਕਰੀ ਜਾਣ ਦਿਓ, ਆਪਣਾ ਕਰਮ ਕਰੀ ਜਾਂਦੇ ਆ। ਉਹ ਜਿਹੜੇ ਲੋਕ ਇਹੋ ਜਿਹਾ ਕੰਮ ਕਰਦੇ ਆ, ਉਹ ਤੁਹਾਡੇ ਚ ਕੋਈ ਇਹੋ ਜਿਹਾ ਬੈਠਾ? ਜਿਹੜੇ ਬੰਦੇ ਸੰਗਤ ਚ ਬਹਿ ਕੇ ਕਥਾ ਕੀਰਤਨ ਸੁਣਦੇ ਆ, ਉਹ ਬੰਦੇ ਹਮੇਸ਼ਾ ਠੀਕ ਬਣ ਜਾਣਗੇ, ਕਿਉਂਕਿ ਗੁਰੂ ਦੀ ਸਿੱਖਿਆ ਪ੍ਰਾਪਤ ਕਰਦੇ ਹੀ ਰਹਿੰਦੇ ਨੇ। ਜਿਹੜੇ ਬੰਦੇ ਸੰਗਤ ਤੋਂ ਬਾਹਰ ਨੇ, ਉਹ ਵਿਗੜ ਜਾਂਦੇ ਨੇ। ਇਸ ਕਰਕੇ ਸਾਧ ਸੰਗਤ ਚ ਬਹਿ ਕੇ ਤਾਂ ਆਪਾਂ ਦਿਨੋ ਦਿਨ ਉੱਚੇ ਹੀ ਬਣਨਾ, ਚੰਗੇ ਹੀ ਬਣਨਾ, ਔਰ ਸਾਧ ਸੰਗਤ ਚ ਮਿਲ ਕੇ ਜਪਣਾ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
ਸਲੋਕ ਸਰਵਣ ਕੀਤੇ ਨੇ, 254 ਅੰਗ ਤੇ 20 ਸਲੋਕ ਬਖਸ਼ਿਸ਼ ਕਰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ। ਸਲੋਕ ਘੋਖੇ ਸ਼ਾਸਤਰ ਵੇਦ ਸਭ ਸ਼ਾਸਤਰ 6 ਸ਼ਾਸਤਰ 4 ਵੇਦ ਚੰਗੀ ਤਰ੍ਹਾਂ ਘੋਖੇ ਨੇ, ਪੜ੍ਹ ਪੜ੍ਹ ਕੇ ਇੱਕ ਇੱਕ ਪੰਕਤੀ ਦੇ ਅਰਥ ਵਿਚਾਰੇ ਨੇ, ਚੰਗੀ ਤਰ੍ਹਾਂ ਸਾਰਾ ਕੁਝ ਮੈਂ ਪੜਤਾਲ ਕਰ ਲਈ ਹੈ, ਦੇਖ ਲਿਆ ਸਾਰੇ ਜਿਹੜੇ ਧਾਰਮਿਕ ਗ੍ਰੰਥ ਨੇ ਚੰਗੀ ਤਰ੍ਹਾਂ ਵਿਚਾਰੇ ਨੇ। ਆਨ ਨਾ ਕਥਤਾ ਕੋਈ, ਆਨ ਦਾ ਮਤਲਬ ਹੁੰਦਾ ਹੋਰ ਨਹੀਂ ਕਿਸੇ ਦਾ ਉਹ ਕਥਨ ਕਰਦੇ, ਉਹ ਸਿਰਫ ਇੱਕ ਪਰਮਾਤਮਾ ਦਾ ਹੀ ਕਥਨ ਕਰਦੇ ਨੇ। ਜੇ ਕੋਈ ਹੋਰ ਦੂਸਰਾ ਪਰਮਾਤਮਾ ਹੁੰਦਾ, ਕੋਈ ਹੋਰ ਹੁੰਦਾ ਤਾਂ ਉਹਦਾ ਕਥਨ ਜ਼ਰੂਰ ਕਰਦੇ। ਉਹ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਆਦ ਜੁਗਾਦੀ ਹੁਣ ਹੋਵਤ ਨਾਨਕ ਏਕੈ ਸੋਏ। ਉਹ ਕਹਿੰਦੇ ਨੇ ਕਿ ਆਦ ਜੁਗਾਦੀ ਪਿੱਛੇ ਵੀ ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਦ ਜੁਗਾਦੀ ਹੁੰਦਾ, ਸਦਾ ਸਦਾ ਵਾਹਿਗੁਰੂ ਹੀ ਹੈ। ਉਹ ਵਾਹਿਗੁਰੂ ਦੀ ਹੋਂਦ ਨੂੰ ਹੀ, ਇੱਕ ਦੀ ਹੋਂਦ ਨੂੰ ਹੀ ਜਣਾਉਂਦੇ ਨੇ, ਬਸ ਦੂਜੇ ਦੀ ਉਹ ਗੱਲ ਨਹੀਂ ਸੁਣਾਉਂਦੇ। ਉਹ ਕਹਿੰਦੇ ਉਸੇ ਵਾਹਿਗੁਰੂ ਦੀ ਹੋਂਦ ਕਾਇਮ ਹੈ, ਪਿੱਛੇ ਵੀ ਉਹ ਸੀ। ਬ੍ਰਹਮਾ ਵਿਸ਼ਨੂੰ ਹੁਣੇ ਤਾਂ ਬਾਅਦ ਵਿੱਚ ਬਣਾਏ ਨੇ ਉਹਨੇ, ਬ੍ਰਹਮੇ ਹੁਣੇ ਤਾਂ ਉਦੋਂ ਬਣੇ ਨੇ ਜਦ ਕਿ ਧਰਤੀ ਬਣੀ ਹੈ। ਇਹਦਾ ਜਨਮ ਹੀ ਉਦੋਂ ਹੋਇਆ, ਪਹਿਲਾਂ ਧਰਤੀ ਤੇ ਪਾਣੀ ਪਾਣੀ ਸੀ, ਪਾਣੀ ਵਿੱਚ ਇਹ ਤਾਂ ਇੱਥੇ ਕੀ ਬਣਿਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਪਾਣੀ ਸੀ ਤੇ ਉਹ ਕਮਲ ਦਾ ਫੁੱਲ ਸੀ ਤੇ ਉਹਦੇ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ। ਬਹੁਤੀ ਦੇਰ ਤਾਂ ਨਹੀਂ ਹੋਈ ਇਹਨਾਂ ਨੂੰ, ਸਾਇੰਸਦਾਨਾਂ ਨੇ ਆਪਣੇ ਅੰਕੜਿਆਂ ਮੁਤਾਬਕ ਧਰਤੀ ਨੂੰ ਕਿਹਾ 450 ਕਰੋੜ ਸਾਲ ਪੁਰਾਣੀ ਹੈ ਲਗਭਗ ਇਹ। ਚਲੋ ਜੇ ਉਹਨਾਂ ਦਾ ਅੰਦਾਜ਼ਾ ਮਾੜਾ ਮੋਟਾ, ਅੱਗੇ ਪਿੱਛੇ 6-7 ਸਾਲ ਅੱਗੇ ਵੱਧ ਜੂਗੀ ਇਹ, 5 ਅਰਬ 6 ਅਰਬ 7 ਅਰਬ ਸਾਲ ਪੁਰਾਣੀ ਹੋਊਗੀ ਵੱਧ ਤੋਂ ਵੱਧ, ਇੰਨੇ ਕੀ ਉਹ ਪੁਰਾਣੇ ਹੈ। ਤੋ ਆਪਾਂ ਕੀ ਕਹੀਏ ਵੀ ਉਹ ਕਦੇ ਰੱਬ ਨੇ, ਪਰਮਾਤਮਾ ਨਹੀਂ ਹੈਗਾ ਇਹ, ਇਹ ਤਾਂ ਬਾਅਦ ਵਿੱਚ ਬਣੇ ਨੇ ਸਾਰੇ ਜਾਣੇ, ਪਹਿਲਾਂ ਮਾਇਆ ਦੀ ਰਚਨਾ ਹੋ ਕੇ ਬਾਅਦ ਵਿੱਚ ਇਹ ਸਾਰੇ ਜਾਣੇ ਉਹਨੇ ਬਣਾਏ ਨੇ। ਔਰ ਸਾਰੇ ਜਾਣੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਨੇ ਗਾਂਹ ਗ੍ਰੰਥ ਵੀ ਲਿਖੇ, ਜਿਹੜੇ ਬ੍ਰਹਮਾ ਨੇ ਵੇਦ ਲਿਖੇ ਨੇ, ਵਿਆਸ ਜੀ ਨੇ ਅੱਗੇ ਗ੍ਰੰਥ ਬਣਾਏ, 6 ਸ਼ਾਸਤਰ ਜਿਹੜੇ ਉਚਾਰਨ ਕੀਤੇ, ਉਹ ਇੱਕੋ ਹੀ ਦੀ ਹੋਂਦ ਨੂੰ ਕਥਨ ਕਰਦੇ ਨੇ ਕਿ ਇੱਕ ਸਿਰਫ ਵਾਹਿਗੁਰੂ ਹੀ ਹੈ ਬਸ। ਪੌੜੀ ਕੱਗਾ ਕਲਹੁ ਮਨ ਹੈ ਇਹ ਬਿਨ ਹਰ ਦੂਸਰ ਨਾਹੀ, ਇਹ ਗੱਲ ਪੱਕੀ ਮਨ ਦੇ ਅੰਦਰ ਕਲਹੁ ਵਸਾ ਲਓ, ਪੱਕੀ ਕਰ ਲਓ ਮਨ ਦੇ ਅੰਦਰ। ਕੱਗੇ ਅੱਖਰ ਦੁਆਰਾ ਕਹਿੰਦੇ ਨੇ ਕਿ ਬਿਨ ਹਰ ਦੂਸਰ ਨਾਹੀ, ਹਰੀ ਤੋਂ ਬਿਨਾਂ ਦੂਜਾ ਕੋਈ ਹੋਰ ਨਹੀਂ ਹੈ, ਵਾਹਿਗੁਰੂ ਹੀ ਹੈ। ਚਾਹੇ ਆਪਾਂ ਕਿਸੇ ਵੱਲ ਨਿਗਾਹ ਲਾਓ, ਹੈ ਤਾਂ ਸਾਰਿਆਂ ਵਿੱਚ ਉਹ ਆਪ ਹੀ ਬੈਠਾ ਕਿਰਿਆ ਕਰਦਾ ਹੈ, ਸਭ ਕਿਰਿਆ ਉਹਦੀ ਆਪਣੀ ਹੈ। ਜਿੰਨਾ ਵੀ ਕੁਝ ਦੇਖਦੇ ਹਾਂ ਹਰੇਕ ਵਿੱਚ ਬਹਿ ਕੇ ਉਹ ਆਪ ਕਰਮ ਕਰਦਾ ਹੈ, ਕਰਮ ਕਰਵਾਉਂਦਾ ਵੀ ਹੈ, ਕਿਸੇ ਤੋਂ ਹੋਰ ਤਰ੍ਹਾਂ ਦਾ ਕਰਮ ਕਰਵਾ ਦਿੰਦਾ, ਕਿਸੇ ਤੋਂ ਕਿਸੇ ਤਰ੍ਹਾਂ ਦਾ ਕਰਵਾ ਦਿੰਦਾ, ਉਹਦੀ ਮਰਜ਼ੀ ਹੈ। ਪਰ ਇਹ ਵਿਚਾਰ ਕਰ ਲਓ ਵੀ ਉਹਦੇ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ, ਦੂਸਰਾ ਰੱਬ ਨਹੀਂ ਹੈ ਹੋਰ ਕੋਈ, ਨਾ ਹੋਆ ਨਾ ਹੋਵਨਾ, ਨਾ ਹੋਇਆ ਪਿੱਛੇ ਨਾ ਅੱਗੇ ਨੂੰ ਹੋਣਾ, ਜਦ ਕਤ ਉਹੀ ਸਮਾਹ। ਕਹਿੰਦੇ ਜਿੱਥੇ ਕਿੱਥੇ ਉਹੀ, ਕੂੜੇ ਦਾ ਮੂੰਹ ਖੁੱਲਾ ਹਾਏ ਬਿਹਾਰੀ, ਉਹੀ ਸਮਾਹ, ਜਿੱਥੇ ਕਿੱਥੇ ਉਹੀ ਸਮਾਇਆ ਪਿਆ, ਹਰ ਜਗ੍ਹਾ ਦੇ ਉੱਤੇ ਵਿਆਪਕ ਉਹ ਆਪ ਹੀ ਹੈ। ਹੁਣ ਸਾਡਾ ਮਨ ਨਹੀਂ ਦਰਬਦਾ, ਉਹਦੇ ਵਿੱਚ ਘੁਲਦਾ ਮਿਲਦਾ ਨਹੀਂ, ਮਨ ਸਾਡਾ ਕੋਮਲ ਨਹੀਂ ਹੁੰਦਾ, ਮਨ ਸਾਡਾ ਪੱਥਰ ਵਰਗਾ ਹੋਇਆ ਪਿਆ। ਮਹਾਰਾਜ ਜੀ, ਇਹ ਮਨ ਜਿਹੜਾ ਇਹ ਕਿਵੇਂ ਮੰਨੇ, ਕਿਵੇਂ ਘੁਲੇ ਮਿਲੇ, ਕਿਵੇਂ ਮਨ ਕੋਮਲ ਹੋਵੇ, ਦ੍ਰਵੀਭੂਤ ਹੋਵੇ ਮਨ ਸਾਡਾ? ਮਹਾਰਾਜ ਕਹਿੰਦੇ ਘੁਲੇ ਤਉ ਮਨ ਜੋ ਆਵੈ ਸਰਨਾ, ਜੇ ਮਨ ਸਾਡਾ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ ਜਾਵੇ ਨਾ, ਤਾਂ ਇਹ ਘੁਲ ਸਕਦਾ, ਕੋਮਲ ਹੋ ਸਕਦਾ, ਦ੍ਰਵੀਭੂਤ ਹੋ ਸਕਦਾ, ਤਾਂ ਮਨ ਪਿੰਗਲ ਸਕਦਾ ਸਾਡਾ, ਤਾਂ ਮਨ ਕੁਛ ਮੰਨਦਾ ਨਹੀਂ। ਤੇ ਪੱਥਰ ਵਰਗੇ ਨੇ ਕੀ ਮੰਨਣਾ ਇਹਨੇ, ਜਦ ਤੱਕ ਸ਼ਰਨ ਵਿੱਚ ਨਹੀਂ ਆਉਂਦਾ ਉਦੋਂ ਤੱਕ ਸਾਡਾ ਮਨ ਮਿਲਦਾ ਨਹੀਂ ਹੈ। ਪਰੇ ਪਰੇ ਰਹਿ ਕੇ ਤਾਂਹੀਓ ਬੰਦੇ ਨਾਸਤਕ ਹੋ ਜਾਂਦੇ ਨੇ। ਮਹਾਰਾਜ ਨੇ ਇੱਕ ਗੱਲ ਕਹੀ ਸੀ ਕਿ ਮਨ ਨੂੰ ਜੇ ਤੁਸੀਂ ਕੋਮਲ ਕਰਨਾ ਫਿਰ ਸ਼ਰਨ ਵਿੱਚ ਜ਼ਰੂਰ ਆਇਓ। ਕੁੱਲ ਪੰਥ ਨੂੰ ਹੁਕਮ ਹੈ ਸੰਗਤ ਕਰਨ ਦਾ। ਇਹ ਨਹੀਂ ਵੀ ਕਿ ਚਾਰ ਕੁ ਬੰਦੇ ਸੰਗਤ ਕਰ ਰਹੇ ਨੇ ਬਸ ਇਹੀ ਸਾਡਾ ਨਹੀਂ, ਹਰੇਕ ਸਿੱਖ ਨੂੰ ਸਵੇਰੇ ਤੇ ਸ਼ਾਮ ਸੰਗਤ ਕਰਨ ਦਾ ਹੁਕਮ ਹੈ। ਜਿਹੜਾ ਵੀ ਸਿੱਖ ਹੈ ਇਸ ਵਕਤ ਇੱਥੇ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਹੋਣੀ ਚਾਹੀਦੀ। ਮਹਾਰਾਜ ਕਹਿੰਦੇ ਹਰੇਕ ਸਿੱਖ ਨੂੰ ਹੁਕਮ ਹੈ ਸੰਗਤ ਵਿੱਚ ਆ ਕੇ ਸ਼ਰਨ ਵਿੱਚ ਬਹਿਣ ਦਾ, ਸ਼ਬਦ ਦੀ ਵਿਚਾਰ ਕਰਨ ਦਾ, ਸੇਵਾ ਕਰਨ ਦਾ। ਉਹਦੇ ਵਿੱਚੋਂ ਫਿਰ ਉਹ ਜਦੋਂ ਹੋਰ ਥਾਵਾਂ ਤੇ ਜਾਂਦੇ ਨੇ ਉੱਥੇ ਕਿਹੜਾ ਨਹੀਂ ਸੇਵਾ ਕਰਦੇ। ਗੁਰੂ ਘਰ ਦੇ ਵਿੱਚ ਸੇਵਾ ਕਰਨ ਤੋਂ ਮੁਨਕਰ ਹੁੰਦੇ ਨੇ, ਜੇ ਕਿਤੇ ਨਵਾਂ ਗੁਰੂ ਲੱਭ ਜੇ ਉੱਥੇ ਬਹੁਤ ਸੇਵਾ ਕਰਦੇ। ਉੱਥੇ ਰਾਤ ਦੇ ਨਹੀਂ ਸਮਰਪਿਤ ਕਰਦੇ ਆਪਣੇ ਆਪ ਨੂੰ, ਸਾਰਾ ਪੈਸਾ ਹੀ ਉੱਥੇ ਦੇਈ ਜਾਂਦੇ ਨੇ। ਉੱਥੇ ਹਰੇਕ ਚੀਜ਼ ਹੀ ਠੀਕ ਲੱਗਦੀ ਹੈ। ਜਿੱਥੇ ਗਲਤ ਹੈ ਉੱਥੇ ਠੀਕ ਕਹਿੰਦੇ ਨੇ, ਜਿੱਥੇ ਠੀਕ ਹੈ ਉਹਨੂੰ ਗਲਤ ਕਹਿੰਦੇ ਨੇ। ਇਹ ਕਲਯੁੱਗ ਦੀ ਰੀਤੀ ਬਣ ਗਈ। ਕਲਯੁੱਗ ਨੇ ਦਿਮਾਗ ਲੋਕਾਂ ਦੇ ਬੁੱਧੀਆਂ ਘੁਮਾ ਕੇ ਪੁੱਠੀਆਂ ਐਸੀਆਂ ਕਰ ਦਿੱਤੀਆਂ ਕਿ ਠੀਕ ਨੂੰ ਹੀ ਗਲਤ ਕਹੀ ਜਾਂਦੇ ਨੇ, ਤੇ ਜਿਹੜਾ ਗਲਤ ਹੈ ਬਿਲਕੁਲ ਕੂੜ ਦੇ ਸੌਦੇ ਦੀਆਂ ਦੁਕਾਨਾਂ ਉਹਨੂੰ ਠੀਕ ਕਹੀ ਜਾਂਦੇ ਨੇ। ਨਾਮ ਤੱਤ ਕਲ ਮੈਂ ਪੁਨਹਿ ਚਰਨਾ। ਸੋ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੱਤ ਹੈ ਨਾ ਸ੍ਰੇਸ਼ਠ, ਕਲ ਮੈਂ ਕਲਯੁੱਗ ਦੇ ਵਿੱਚ ਪੁਨਹਿ ਚਰਨਾ। ਪੁਨਹਿ ਚਰਨ ਹੁੰਦਾ ਪ੍ਰਾਇਸ਼ਚਿਤ ਕਰਨਾ। ਲੋਕ ਪ੍ਰਾਇਸ਼ਚਿਤ ਪੁਰਾਣੇ ਸਮਿਆਂ ਚ ਕਰਦੇ, ਕੋਈ ਗੁਨਾਹ ਹੋ ਗਿਆ, ਜੋ ਗੁਨਾਹ ਹੋ ਜਾਂਦਾ ਸੀ ਲੋਕ ਕਹਿੰਦੇ ਸੀ 6 ਮਹੀਨੇ ਮੈਂ ਹੁਣ ਜੁੱਤੀ ਨਹੀਂ ਪਾਉਣੀ, ਮੈਥੋਂ ਗੁਨਾਹ ਹੋ ਗਿਆ 6 ਮਹੀਨੇ ਆਪਣੇ ਸਰੀਰ ਨੂੰ ਸਜ਼ਾ ਦਊਂਗਾ, ਜੇ ਹੋਰ ਵੱਡਾ ਗੁਨਾਹ ਹੋ ਗਿਆ ਤਾਂ ਮੈਂ 10 ਸਾਲ ਜੰਗਲਾਂ ਚ ਜਾਊਂਗਾ। ਇਸ ਤਰ੍ਹਾਂ ਲੋਕ ਪੁਰਾਣੇ ਸਮੇਂ ਦੇ ਵਿੱਚ ਨਿੱਤ ਕਰਮ, ਨਿਮਿੱਤ ਕਰਮ, ਪ੍ਰਾਇਸ਼ਚਿਤ ਕਰਮ, ਇਹ ਕਰਮ 5 ਪ੍ਰਕਾਰ ਦੇ। ਇਹਨਾਂ ਚ ਇੱਕ ਕਰਮ ਉਹ ਨਿਖਿੱਧ ਕਰਮ, ਉਹ ਤਾਂ ਲੋਕ ਕੋਈ ਕੋਈ ਕਰਦਾ, ਨਿਖਿੱਧ ਕਰੇ ਤਾਂ ਫਿਰ ਪ੍ਰਾਇਸ਼ਚਿਤ ਕਰੇ। ਪਰ ਇੱਥੇ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਜੇ ਕੋਈ ਗੁਨਾਹ ਹੋ ਜਾਂਦਾ ਹੈ, 5 ਪਿਆਰਿਆਂ ਕੋਲ ਆਪਾਂ ਜਾਂਦੇ ਹਾਂ, 5 ਪਿਆਰੇ ਕੀ ਕਹਿੰਦੇ ਹੁਣ ਘਰ ਬਾਰ ਛੱਡ ਕੇ 5 ਸਾਲ ਜੰਗਲ ਚ ਰਹਿ, ਜਾਂ 5 ਪਿਆਰੇ ਇਹ ਤਾਂ ਨਹੀਂ ਕਹਿੰਦੇ ਤੂੰ ਹੁਣ ਇੱਥੇ ਜੁੱਤੀ ਨਹੀਂ ਪਾਉਣੀ ਹੈ, 6 ਮਹੀਨੇ ਪਿਆਜ ਨਹੀਂ ਖਾਣਾ ਹੈ। ਇਹ ਗੱਲਾਂ ਸੀ ਪੁਰਾਣੀਆਂ। ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਪ੍ਰਾਇਸ਼ਚਿਤ ਕਰਮ ਹੈ, ਕੋਈ ਗਲਤੀ ਹੁਣ ਹੋ ਜਾਂਦੀ। 5 ਪਿਆਰੇ ਕਹਿੰਦੇ ਅੱਛਾ ਬਈ ਕੁਰਹਿਤ ਹੋ ਗਈ, 100 ਪਾੜ ਜਪਜੀ ਸਾਹਿਬ ਦਾ ਕਰੀ, ਸੰਗਤ ਦੇ ਭਾਂਡੇ ਮਾਂਜੀ, ਜੋੜੇ ਝਾੜੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਲਯੁੱਗ ਦੇ ਵਿੱਚ ਜਦੋਂ ਕਿਸੇ ਬੰਦੇ ਤੋਂ ਕੋਈ ਗਲਤੀ ਹੋ ਜੇ, ਉਹ ਉਸੇ ਵਕਤ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਤੁਹਾਡਾ ਪ੍ਰਾਇਸ਼ਚਿਤ ਹੈ, ਵਾਹਿਗੁਰੂ ਵਾਹਿਗੁਰੂ ਕਰਨਾ, ਬਾਣੀ ਪੜ੍ਹਨੀ। ਕਾਲ ਕਾਲ ਅਨਕ ਪੁਛਤਾਵ ਹੈ। ਮਹਾਰਾਜ ਕਹਿੰਦੇ ਬਿਨਾਂ ਹੀ ਨਾਮ ਤੋਂ ਜਿਹੜੇ ਹੋਰ ਕਰਮ ਕਾਂਡਾਂ ਦੀ ਘਾਲਣਾ ਕਰਦੇ ਲੋਕ, ਉਹ ਅਖੀਰ ਤੇ ਜਾ ਕੇ ਪਛਤਾਉਂਦੇ ਹੀ ਨੇ ਕਿ ਸਾਨੂੰ ਤਾਂ ਕੁਛ ਵੀ ਨਹੀਂ ਮਿਲਿਆ, ਬੜਾ ਸਾਲ ਲਾਏ ਅਸੀਂ ਤਾਂ, ਬੜੇ ਸਾਲ ਪਾਣੀ ਚ ਹੀ ਖੜੇ ਰਹੇ, ਜਟਾਂ ਵਧਾਈਆਂ ਨੌ ਵਧਾਏ, ਪੁੱਠੇ ਲੜਕੇ ਸਵਾਹ ਮਿਲੀ। ਕਈ ਤਰ੍ਹਾਂ ਦੀਆਂ ਘਾਲਣਾ, ਘਾਲਣ ਤੋਂ ਬਾਅਦ ਵੀ ਉਹਨਾਂ ਨੂੰ ਜਦ ਪ੍ਰਾਪਤੀ ਨਾ ਹੋਈ ਤਾਂ ਉਹ ਬਿਲਕੁਲ ਮਨ ਦੀ ਇਕਾਗਰਤਾ ਹੋਈ ਨਹੀਂ ਹੈ। ਬਾਬਾ ਬੁੱਢਾ ਜੀ ਨੇ ਸੰਤੋਖੇ ਨੂੰ ਪੁੱਛਿਆ, ਜੋਗੀ ਨੂੰ, 5 ਉਂਗਲਾਂ ਖੜੀਆਂ ਕਰਕੇ ਬਾਬਾ ਜੀ ਬੋਲੇ ਨੀ, ਜਦੋਂ ਮੱਠ ਵਿੱਚੋਂ ਜੋਗੀ ਨਿਕਲਿਆ ਬੜਾ ਇਕੱਠ ਹੋਇਆ, ਉਸ ਵਕਤ ਜਦ ਉਹਦੀਆਂ ਅੱਖਾਂ ਖੁੱਲੀਆਂ, ਬਾਬਾ ਜੀ ਨੇ 5 ਉਂਗਲਾਂ ਖੜੀਆਂ ਕਰਕੇ ਇਸ਼ਾਰਾ ਕਰਕੇ ਪੁੱਛਿਆ, ਇਹ ਮਰ ਗਏ 5 ਵੀ ਤੂੰ ਸਤਿਯੁਗ ਦਾ ਬੈਠਾ ਸਵਾਸ ਚੜਾ ਕੇ? ਉਹਨੇ ਨਾਂ ਚ ਸਿਰ ਹਿਲਾਇਆ, ਕਹਿੰਦਾ ਨਾ ਇਹ ਨਹੀਂ ਮਰੇ। ਬੰਦਾ ਭਾਵੇਂ ਕਿੰਨੇ ਹੀ ਜ਼ੋਰ ਲਾ ਲਵੇ, ਮਨ ਦੀ ਸਥਿਰਤਾ ਇਕਾਗਰਤਾ, 5 ਦਾ ਮਰਨਾ ਇਹ ਨਹੀਂ ਹੁੰਦਾ। ਜਿੰਨਾ ਮਰਜ਼ੀ ਸਰੀਰ ਨੂੰ ਕਸ਼ਟ ਦੇਈ ਜਾਓ, ਇਹ ਨਹੀਂ ਛੱਡ ਕੇ ਭਜਦੇ। ਬਿਨ ਹਰ ਭਗਤ ਕਹਾਂ ਥਿਤ ਪਾਵ ਹੈ। ਕਹਿੰਦੇ ਹਰੀ ਦੀ ਭਗਤੀ ਤੋਂ ਬਿਨਾਂ ਕਿਵੇਂ ਥਿਤ ਹੁੰਦੀ ਹੈ ਇਸਤੀ ਟਿਕਾ ਮਨ ਦੀ ਇਕਾਗਰਤਾ? ਭਗਤੀ ਤੋਂ ਬਿਨਾਂ ਇਕਾਗਰਤਾ ਨਹੀਂ ਹੋ ਸਕਦੀ। ਜਿੰਨਾ ਮਰਜ਼ੀ ਤੁਸੀਂ ਘਾਲਣਾ ਦੂਜੀ ਕਰੀ ਜਾਓ, ਗੁਰੂ ਘਰ ਨੂੰ ਛੱਡ ਕੇ ਜਿੱਥੇ ਮਰਜ਼ੀ ਯਤਨ ਕਰੀ ਜਾਓ, ਲੋਕੀ ਬਹੁਤ ਪੰਗੇ ਲੈਂਦੇ ਨੇ, ਬੜੇ ਯਤਨ ਕਰਦੇ ਨੇ, ਬੜੇ ਜਿਵੇਂ ਮਰਜ਼ੀ ਕਰਾਈ ਜਾਓ, ਜਗਤ ਕੀ ਭੇਡਾ ਚਾਲ ਹੈ ਇਹ, ਸੰਸਾਰ ਦੇ ਲੋਕਾਂ ਨੂੰ ਜਿਵੇਂ ਮਰਜ਼ੀ ਗੁੰਮਰਾਹ ਕਰ ਲਓ। ਇਹ ਗੱਲ ਵਿੱਚ ਲੋਕ ਸਾਰੇ ਹੀ ਅਣਜਾਣ, ਬਾਕੀ ਸਿਆਣੇ। ਵੈਸੇ ਸਾਰੀ ਦੁਨੀਆਂ ਸਿਆਣੀ ਹੈ, ਸਬਜ਼ੀ ਵਾਲੇ ਤੋਂ ਸਬਜ਼ੀ ਲੈਂਦੇ ਨੇ, ਇੱਕ ਇੱਕ ਦੇਖਦੇ ਨੇ, ਸਬਜ਼ੀ ਚੋ ਕੇ ਕੀੜਾ ਨਾ ਲੱਗਿਆ ਹੋਵੇ, ਬੇਹੀ ਨਾ ਹੋਵੇ, ਕੱਪੜੇ ਨੂੰ ਦੇਖਦੇ, ਕੱਪੜਾ ਖਰੀਦਣ ਦੀ ਜਾਂਚ ਵੀ ਹੈਗੀ ਆ, ਹੋਰ ਕੋਈ ਚੀਜ਼ ਖਰੀਦਣੀ ਆ ਉਹਦੀ ਜਾਂਚ ਵੀ ਹੈਗੀ ਹੈ। ਪਰ ਜਦੋਂ ਆਉਂਦੇ ਨੇ ਇਸ ਪਾਸੇ ਨੂੰ, ਉਦੋਂ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਅੱਗੇ ਜਿਹੜਾ ਮੈਨੂੰ ਠੱਗ ਰਿਹਾ ਵੀ ਇਹ ਨਕਲੀ ਹੈ। ਗੁਰੂ ਧਾਰਨ ਲੱਗਿਆ ਬੰਦਾ ਫੱਟ ਧਾਰਨ ਕਰਾਂ, ਮੈਂ ਤਾਂ ਨਵਾਂ ਗੁਰੂ ਬਣਾਇਆ, ਬੜੇ ਪਹੁੰਚੇ ਹੋਏ ਬਾਬੇ ਨੇ। ਸੋ ਕੋਈ ਕਹਿੰਦਾ ਵੀ ਫਲਾਨੇ ਸੰਤ ਆਏ ਨੇ, ਉਹ ਪਤਾਸੇ ਦੇ ਕੇ ਰਾਜੀ ਕਰਦੇ ਨੇ। ਉਹ ਸਟੱਡੀ ਮੈਂ ਸਾਰੀ ਕੀਤੀ ਹੋਈ ਹੈ ਇਸ ਗੱਲ ਤੇ ਵੀ ਆਹ ਬੰਦਾ ਕਿਹੜਾ ਪ੍ਰਸ਼ਾਦ ਦਿੰਦਾ ਤੇ ਇਹਦੇ ਨਾਲ ਕੀ ਬਣਦਾ। ਜਿਹੜਾ ਮਿੱਠਾ ਖਵਾਵੇ ਨਾ ਮਿੱਠਾ, ਉਦੋਂ ਥੋੜਾ ਜਿਹਾ ਧਿਆਨ ਰੱਖਿਆ ਕਰੋ, ਮਿਠਾਸ ਜਿਹੜਾ ਦੇ ਦੇਵੇ ਤੁਹਾਨੂੰ, ਉਹ ਮਿੱਠੇ ਅੰਦਰ ਬੜਾ ਕੁਛ ਹੁੰਦਾ ਪਾਇਆ ਹੋਇਆ, ਫਿਰ ਤੁਸੀਂ ਸਾਰੀ ਉਮਰ ਮਿੱਠੇ ਵਾਲੇ ਸੰਤ ਦੇ ਗੁਣ ਗਾਉਂਦੇ ਰਹੋਗੇ। ਦੇਖ ਲਓ ਜੇ ਕਿਸੇ ਤੋਂ ਮਿੱਠਾ ਖਾ ਲਿਆ ਨਾ ਕਦੇ, ਬਾਬਾ ਜੀ ਬਾਬਾ ਜੀ ਕਰਦੇ ਫਿਰੋਗੇ, ਉਹ ਬਾਬੇ ਨੇ ਤੁਹਾਨੂੰ ਚੀਜ਼ ਇਹੋ ਜਿਹੀ ਖਵਾਤੀ। ਬਸ ਲੋਕ ਅੱਜ ਕੱਲ੍ਹ ਗੁਰਬਾਣੀ ਦਾ ਆਸਰਾ ਘੱਟ ਲੈਂਦੇ ਨੇ, ਇਲਮਾਂ ਦਾ ਆਸਰਾ ਜ਼ਿਆਦਾ ਲੈਂਦੇ ਨੇ। ਇਸ ਕਰਕੇ ਕੜਾ ਪ੍ਰਸ਼ਾਦ ਹੀ ਠੀਕ ਆ ਆਪਾਂ ਨੂੰ। ਗੁਰੂ ਘਰ ਦੇ ਅੰਦਰ ਪਹਿਲਾਂ ਜ਼ਰੂਰ ਚੰਗੇ ਹੁੰਦੇ ਸੀ, ਸਾਰੇ ਬ੍ਰਹਮ ਗਿਆਨੀ ਹੋਏ ਨੇ ਤਕੜੇ ਤਕੜੇ, ਬਾਬਾ ਆਨੰਦ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਤੋਂ ਪਹਿਲਾਂ ਬੜੇ ਮਹਾਤਮਾ ਹੋਏ ਨੇ, ਹੁਣ ਤੱਕ ਹੁੰਦੇ ਹੀ ਰਹੇ ਨੇ। ਬੜੀ ਕਮਾਈ ਸੀ ਉਹਨਾਂ ਦੀ, ਕਈ ਜਨਮਾਂ ਦੀ ਕਮਾਈ, ਜਾਂ ਇਸ ਜਨਮ 'ਚ ਬਹੁਤ ਪਾਠ ਕੀਤਾ। ਜਿਹੜੇ ਹੁਣ ਉੱਠੇ ਨੇ ਨਵੇਂ ਨਵੇਂ, ਇਹਨਾਂ ਨੂੰ ਇੰਨੀ ਹੁਣ ਭਗਤੀ ਤਾਂ ਹੋਈ ਨਹੀਂ, ਨਾ ਬਖਸ਼ਿਸ਼ ਵੀ ਨਹੀਂ ਹੋਈ, ਕਈ ਤਾਂ ਆਪੇ ਹੀ ਬਣੇ ਹੋਏ ਨੇ। ਜੇ ਮਾੜਾ ਲੜ ਪਏ, ਚੱਲ ਡੇਰਾ ਬਣਾ, ਚੱਲ ਡੇਰਾ ਬਣਾ, ਉੱਥੇ ਡੇਰਾ ਬਣਾ। ਲੋਕ ਇਸ ਕਰਕੇ ਜਾਂਦੇ ਨੇ ਕਿ ਉਹ ਪਹਿਲੇ ਬੜੇ ਸ਼ਕਤੀ ਵਾਲੇ ਸੀ, ਖਾਨੀ ਇਹਦੇ ਕੋਲ ਵੀ ਹੋਊ। ਹੁਣ ਉਹ ਕੁਝ ਦਿਖਾ ਨਹੀਂ ਸਕਦਾ ਤਾਂ ਉਹ ਕੀ ਕਰਦਾ, ਉਹ ਕਾਲਾ ਇਲਮ ਕਰ ਲੈਂਦਾ, ਕਿਉਂਕਿ ਇਲਮਾਂ ਵਿੱਚ ਸ਼ਕਤੀ ਆ, ਮੰਤਰਾਂ ਜੰਤਰਾਂ ਤੰਤਰਾਂ ਦੀ ਸ਼ਕਤੀ ਆ, ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ। ਮੈਂ ਕਹਿੰਦਾ ਵੀ ਇਹ ਲੋਕ ਖੁਦ ਵੀ ਨਰਕਾਂ ਨੂੰ ਜਾਣਗੇ ਤੇ ਸੰਗਤ ਨੂੰ ਵੀ ਨਾਲ ਹੀ ਲੈ ਕੇ ਜਾਣਗੇ, ਸਾਰੇ ਨਰਕਾਂ ਨੂੰ ਜਾ ਡਿੱਗਣਗੇ। ਔਰ ਦਿਖਾਵਾ ਇੰਨਾ ਜ਼ਬਰਦਸਤ ਆ ਕਿ ਚੱਲ ਵੀ ਅਮਰ ਛਕ ਲੈ, ਤੂੰ ਵੀ ਛਕ ਲੈ, ਪਰ ਉਹ ਗਲਤੀਆਂ ਜਿਹੜੀਆਂ ਉਹਨਾਂ ਦੀਆਂ, ਉਹਨਾਂ ਤੋਂ ਬਾਜ ਨਹੀਂ ਆਉਂਦੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਲੜਨਾ ਛੱਡਣਾ, ਜੇ ਕੋਈ ਵਾਕਈ ਪੂਰਨ ਮਹਾਤਮਾ ਮਿਲ ਜਾਵੇ ਫਿਰ ਤਾਂ ਠੀਕ ਹੈ, ਤੇ ਜੇ ਅਧੂਰਾ ਜਿਹਾ ਹੋਵੇ ਤਾਂ ਫਿਰ ਥੋੜਾ ਜਿਹਾ ਧਿਆਨ ਰੱਖਿਆ ਕਰੋ ਆਪਣਾ, ਫਿਰ ਲੋੜ ਨਹੀਂ ਜ਼ਿਆਦਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਇਹੀ ਸਮਝਾਉਂਦੇ ਨੇ, ਬਿਨ ਹਰ ਭਗਤ ਕਹਾਂ ਥਿਤ ਪਾਵੇ ਹੈ, ਹਰੀ ਦੀ ਭਗਤੀ ਤੋਂ ਬਿਨਾਂ ਕਿੱਥੇ ਮਨ ਟਿਕਦਾ ਹੈ। ਜਿੰਨਾ ਮਰਜ਼ੀ ਕੋਈ ਯਤਨ ਕਰ ਲਏ, ਮਨ ਹੀ ਨਹੀਂ ਟਿਕਦਾ ਉਹਦਾ, ਕੁਰੈਤੀਆ ਹੀ ਹੋਇਆ ਰਹਿੰਦਾ। ਘੋਲ ਮਹਾਰਸ ਅੰਮ੍ਰਿਤ ਤੇ ਪੀਆ, ਉਹਨਾਂ ਨੇ ਪੀਤਾ ਘੋਲ ਕੇ, ਹਿਰਦੇ ਦੇ ਵਿੱਚ ਘੋਲ ਘੋਲ ਕੇ, ਮਹਾਰਸ ਅੰਮ੍ਰਿਤ ਘੋਲ ਘੋਲ ਕੇ, ਜਿਵੇਂ ਖੰਡ ਘੋਲ ਕੇ ਪੀਂਦੇ ਹੈ, ਇਸ ਤਰ੍ਹਾਂ ਉਹਨਾਂ ਨੇ ਪੀਤਾ ਘੋਲ ਘੋਲ ਕੇ। ਵਾਹਿਗੁਰੂ 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 ਵਾਹਿਗੁਰੂ, ਘੋਲੀ ਜਾਓ, ਜਦ ਮਿੱਠਾ ਹੋ ਜਾਊ ਆਪੇ ਪਤਾ ਲੱਗ ਜਾਊਗਾ। ਦੋ ਕੁ ਚਮਚੇ ਜੇ ਮਾਰ ਕੇ ਜੇ ਕੋਈ ਪੁੱਛੇ ਹੋ ਗਿਆ ਮਿੱਠਾ, ਹੁਣ ਇੰਨੀ ਛੇਤੀ ਤਾਂ ਖੰਡ ਘੁਲਦੀ ਨਹੀਂ, ਇਹ ਨਾਮ ਇੰਨੀ ਛੇਤੀ ਨਹੀਂ ਘੁਲਦਾ ਮਿਲਦਾ। ਤਕੜਾ ਤਕੜਾ ਅਭਿਆਸ ਕਰਨਾ ਇਹਦੇ ਤੇ, ਕਈ ਕਈ ਘੰਟੇ ਆਪਣੇ ਲਾਉਣੇ, ਨਾਮ ਹਿਰਦੇ ਚੋਂ ਫਿਰ ਅੰਮ੍ਰਿਤ ਨੇ ਪ੍ਰਗਟ ਹੋਣਾ, ਫਿਰ ਪ੍ਰਾਪਤ ਹੋਣਾ, ਸਮਾਂ ਲੱਗਦਾ। ਪਰ ਇੱਕ ਚੀਜ਼ ਹੈ, ਜੇ ਇੱਕ ਵਾਰ ਆ ਜਾਏ ਫਿਰ ਦੁਬਾਰਾ ਜਾਂਦਾ ਨਹੀਂ। ਬਾਕੀ ਦੇ ਥਾਵਾਂ ਉੱਤੇ ਜਿੰਨੇ ਵੀ ਲੋਕ ਆਹ ਗੁੰਮਰਾਹ ਹੋਏ ਵੇ ਨੇ ਨਾ, ਇਹਨਾਂ ਨੂੰ ਮੌਕੇ ਉੱਤੇ ਹੀ ਚਮਤਕਾਰ ਦਿਖਾਇਆ ਜਾਂਦਾ, ਬਾਅਦ ਵਿੱਚ ਕੁਛ ਨਹੀਂ ਹੁੰਦਾ। ਬਾਅਦ ਚ ਇਹ ਸਾਰਾ ਆਤਿਸ਼ਬਾਜ਼ੀ ਦਾ ਤਮਾਸ਼ਾ ਹੈ। ਇਹ ਜਿਹੜੇ ਲੋਕ ਦਿਖਾਉਂਦੇ ਫਿਰਦੇ, ਚਾਨਣ ਦਿਖਾਉਂਦੇ ਆ, ਕੋਈ ਪ੍ਰਕਾਸ਼ ਦਿਖਾਈ ਜਾਂਦਾ, ਕੋਈ ਕਹਿੰਦਾ ਮੈਂ ਤੈਨੂੰ ਰੱਬ ਦਿਖਾਉਂਦਾ, ਇਹ ਸਾਰਾ ਫਰੌਡ ਜਿੰਨਾ ਵੀ ਹੁੰਦਾ ਹੈ, ਇਹ ਮੌਕੇ ਦਾ ਚਮਤਕਾਰ ਹੈ ਸਾਰਾ। ਮੌਕੇ ਤੇ ਤਾਂ ਬੜਾ ਕੁਛ। ਸੋ ਮੈਨੂੰ ਕਾਫੀ ਸਾਲ ਪਹਿਲਾਂ ਇੱਕ ਬੰਦਾ ਕਲਕੱਤੇ ਮਿਲਿਆ ਸੀ, ਹੈ ਤਾਂ ਉਹ ਗੁਰਸਿੱਖੀ ਹੈ, ਉਹ ਕਹਿੰਦਾ ਮੈਂ ਤੈਨੂੰ ਝਲਕਾਰਾ ਮਾਰ ਕੇ ਦਿਖਾਵਾਂ। ਮੈਂ ਕਿਹਾ ਦਿਖਾ। ਮੈਨੂੰ ਕਹਿੰਦਾ ਇਸ ਤਰ੍ਹਾਂ ਕਰਕੇ ਉਂਗਲਾਂ ਨਾਲ ਨੱਕ ਪਕੜ ਕੇ ਇੱਥੇ ਉਂਗਲ ਰੱਖਣੀ, ਮੈਂ ਉਹਦੇ ਕਹੇ ਅਨੁਸਾਰ ਇੱਕ ਦਮ ਇੰਨਾ ਲਾਈਟ ਜੀ ਪਈ ਤਕੜੀ, ਕਹਿੰਦਾ ਦਿਖਿਆ ਕੁਛ? ਮੈਂ ਕਿਹਾ ਦਿਖਿਆ ਬਈ, ਲਾਈਟ ਜੀ ਤਾਂ ਪੈਂਦੀ ਹੈ। ਕਹਿੰਦਾ ਇਹ ਠੱਗੀ ਆ। ਮੈਂ ਕਿਵੇਂ? ਕਹਿੰਦਾ ਜੇ ਕਿਸੇ ਨੂੰ ਠੱਗਣਾ ਹੋਵੇ ਇਹਨੂੰ ਕਹਿ ਮੈਂ ਤੈਨੂੰ ਚਾਨਣ ਕਰਦਾ। ਬਾਅਦ ਲੋਕ ਫਿਰ ਤੇਰੇ ਮਗਰ ਮਗਰ ਫਿਰਨਗੇ, ਲੈ ਵੀ ਚਾਨਣ ਕਰਤਾ ਮੈਨੂੰ। ਤੇ ਇਹ ਨਕਲੀ ਜਿਹੜੇ ਚਾਨਣ ਨੇ, ਉਹ ਜੇ ਤੁਸੀਂ ਕਹਿ ਕੋਈ ਬੰਦਾ ਕਹਿੰਦਾ ਮੈਂ ਤੁਹਾਨੂੰ ਚਾਨਣ ਦਿਖਾਉਣਾ, ਉਹ ਸੂਰਜ ਥੋੜਾ ਚਾਨਣ ਕਰਦਾ, ਸੂਰਜ ਦੇਖ ਲਓ ਤਾਂ, ਇਹ ਵੀ ਤਾਂ ਰੱਬ ਦਾ ਹੀ ਚਾਨਣਾ। ਚੰਦਰਮਾ, ਤਾਰੇ, ਅੱਗ, ਇਹ ਸਾਰੀਆਂ ਚੀਜ਼ਾਂ ਚਾਨਣੀ ਕਰਦੀਆਂ ਨੇ। ਜੇ ਚਾਨਣੀ ਦੇਖਣਾ, ਉਹਦੇ ਚਾਨਣ ਦਿਖਾਉਣ ਨਾਲ ਤਾਂ ਇਹ ਅਸਲੀ ਚਾਨਣ ਹੈ, ਸੂਰਜ ਦਾ, ਰੱਬ ਦਾ ਹੀ ਬਣਾਇਆ ਹੋਇਆ ਇਹ ਵੀ। ਇਸ ਕਰਕੇ ਮਹਾਰਾਜ ਕਹਿੰਦੇ ਭਟਕੋ ਨਾ, ਨਾਨਕ ਹਰ ਗੁਰ ਜਾ ਕਉ ਦੀਆ। ਹਰੀ ਸਰੂਪ ਗੁਰਾਂ ਨੇ ਜਿਨ੍ਹਾਂ ਨੂੰ ਅੰਮ੍ਰਿਤ ਦਿੱਤਾ, ਅੰਮ੍ਰਿਤ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ। ਨਾਮ ਅੰਮ੍ਰਿਤ ਹਿਰਦੇ ਦੇ ਵਿੱਚ ਘੋਲ ਘੋਲ ਕੇ ਪੀਓ। ਬਸ ਗੱਲ ਇਹ ਵੀ ਅੱਜ ਦੇ ਯੁੱਗ ਚ ਇੱਕ ਚੀਜ਼ ਦੇਖੀ ਆ ਕਿ ਸਾਰੇ ਬੰਦੇ ਦਲਿੱਦਰੀ ਨੇ, ਮਿਹਨਤ ਕੋਈ ਕਰਕੇ ਰਾਜੀ ਨਹੀਂ ਹੈ। ਹਰੇਕ ਬੰਦਾ ਬਣੀ ਬਣਾਈ ਲੱਭਦਾ, ਤੇ ਮੇਰੇ ਮੂਹਰੇ ਥਾਲ ਰੱਖ ਦੋ ਬਣਿਆ ਬਣਾਇਆ। ਉਹ ਮੈਂ ਇਹ ਗੱਲ ਪਹਿਲਾਂ ਕਈ ਸਾਲਾਂ ਤੋਂ ਕਹਿੰਦਾ ਹੁੰਦਾ ਸੀ। ਜਦ ਪੰਜਵੇਂ ਛੇਵੇਂ ਦਿਨ ਪਹਿਲਾਂ ਦਸਵੇਂ ਪਾਤਸ਼ਾਹ ਦੀ ਕਥਾ ਆਈ ਨਾ ਕਲਯੁਗ ਦੀ, ਕਲਯੁਗ ਨੇ ਮਹਾਰਾਜ ਨੂੰ ਇਹ ਕਿਹਾ ਮੇਰੇ ਸਮੇਂ ਵਿੱਚ ਕੋਈ ਬੰਦਾ ਮਿਹਨਤ ਕਰਕੇ ਰਾਜੀ ਨਹੀਂ ਹੋਊਗਾ, ਸਾਰੇ ਬਣੀ ਬਣਾਈ ਭਾਲਣਗੇ, ਉਹ ਮਿਲਣੀ ਨਹੀਂ। ਫਿਰ ਲੋਕ ਕੱਪੜੇ ਪਾ ਲਿਆ ਕਰਨਗੇ ਗੇਰੂ ਰੰਗੇ, ਤੇ ਘਰਾਂ ਘਰਾਂ ਦੇ ਵਿੱਚ ਜਾ ਕੇ ਖਾਇਆ ਕਰਨਗੇ ਪ੍ਰਸ਼ਾਦੇ। ਆਹ ਕੰਮ ਲੋਕਾਂ ਨੇ ਫੜ ਲੈਣਾ। ਰੋਜ਼ ਨਵਾਂ ਧਰਮ, ਰੋਜ਼ ਨਵਾਂ ਧਰਮ ਚੱਲੇਗਾ। ਸਲੋਕ ਨਣਕਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ। 21ਵੇਂ ਸਲੋਕ ਚ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਨਣ, ਨੰਗੇ ਨਾਲ ਲਿਖਿਆ ਹੋਇਆ ਨਣ, ਨਣ ਗਿਣਤੀ ਕਰਕੇ ਕਾਲੇ ਭੇਜੇ ਨੇ ਸਾਰੇ ਜਾਣੇ, ਸਾਰਿਆਂ ਦੇ ਦਿਵਸ, ਦਿਨ ਤੇ ਸਵਾਸ, ਮਿੰਟ, ਸਕਿੰਟ, ਥਾਂ, ਹਰ ਚੀਜ਼ ਲਿਖ ਕੇ ਭੇਜੀ ਆਪਣੇ ਮਸਤਕ ਤੇ। ਮਰਨ ਲਿਖਾਏ ਮੰਡਲਮੈਂ ਆਏ, ਪਹਿਲਾਂ ਮਰਨਾ ਲਿਖਿਆ ਉਹਨੇ, ਬਿਲਕੁਲ ਸਕਿੰਟ ਲਿਖੇ ਜਾਂਦੇ ਨੇ, ਸਵਾਸ ਲਿਖੇ ਜਾਂਦੇ ਨੇ, ਕਿ ਇੰਨੇ ਸਵਾਸਾਂ ਤੋਂ ਅੱਗੇ ਸਵਾਸ ਨਹੀਂ ਲੈ ਸਕਦਾ ਹੈ। ਮਹਾਰਾਜ ਕਹਿੰਦੇ ਨਣ ਕਾਲੇ ਸਭ ਦਿਵਸ ਸਾਸ ਨਹਿ ਵਢਣ ਘਟਣ ਤਿਲ ਸਾਰ। ਤਿਲ ਜਿੰਨਾ ਵੀ ਇਹ ਸਵਾਸ ਆਪਣਾ ਨਾ ਵੱਧ ਸਕਦਾ ਨਾ ਘਟ ਸਕਦਾ, ਜਦੋਂ ਸਮਾਂ ਆ ਗਿਆ ਉਸੇ ਵਕਤ ਹੀ ਖਤਮ ਹੋ ਜਾਣਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜੀਵਨ ਲੋੜ ਹੈ ਭਰਮ ਮੋਹ ਨਾਨਕ ਤੇਉ ਗਵਾਰ। ਕਹਿੰਦੇ ਉਹ ਲੋਕ ਗਵਾਰ ਝੱਲੇ ਮੂਰਖ ਨੇ ਜਿਹੜੇ ਭਰਮ ਅਤੇ ਮੋਹ ਵਿੱਚ ਪੈ ਕੇ ਹੋਰ ਜਿਉਣਾ ਚਾਹੁੰਦੇ ਨੇ। ਕੀ ਕਰਨਾ ਜਿਉਂ ਕੇ? ਹੋਰ ਜਿਉਂ ਕੇ ਜਦ ਤੋਂ ਇੰਨੇ ਸਾਲਾਂ ਚ ਕੁਛ ਨਹੀਂ ਕੀਤਾ ਤਾਂ ਹੁਣ ਕੀ ਕਰ ਲੇਗਾ? ਹੁਣ ਉਹ ਰੋਟੀਆਂ ਖਾ ਲੇਗਾ, ਹੋਰ ਤੁਸੀਂ ਕਰੇਗਾ? ਕੋਈ ਚੱਜ ਦਾ ਕੰਮ ਕੀਤਾ ਜ਼ਿੰਦਗੀ ਚ? ਕੋਈ ਨਹੀਂ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਜਿਉਣਾ ਹੋਰ ਚਾਹੁੰਦਾ। ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਛੂ ਨਾ ਸੂਝੈ। ਅੱਖਾਂ ਤੋਂ ਕੋਈ ਦਿਖਦਾ ਨਹੀਂ ਹਲੇ ਵੀ, ਕਹਿੰਦਾ ਹੋਰ ਜਿਉਣਾ। ਸਤਿਗੁਰੂ ਕਹਿੰਦੇ ਜਿਉਂ ਕੇ ਕੀ ਕਰੇਗਾ? ਹੋਰ ਜ਼ਿੰਦਗੀ ਮੰਗਦਾ ਹੈ, ਰੱਬਾ ਮੈਨੂੰ ਹੋਰ ਜ਼ਿੰਦਗੀ ਮਿਲ ਜਾਵੇ। ਇਸ ਤਰ੍ਹਾਂ ਸੰਸਾਰ ਦੇ ਅੰਦਰ ਜੀਵ ਜਿਉਣਾ ਲੋੜਦੇ ਨੇ, ਪਰ ਇਹ ਗੱਲ ਠੀਕ ਨਹੀਂ, ਕਿਉਂਕਿ ਸਵਾਸ ਵੱਧਦੇ ਘਟਦੇ ਨਹੀਂ ਹੈ। ਪੌੜੀ ਨੰਗਾ ਨਰਾਸਾ ਕਾਲ ਤੇਹ ਜੋ ਸਾਕਤ ਪ੍ਰਭ ਕੀਨ। ਨੰਗਾ ਦੋ ਵਾਰੀ ਵਰਤਿਆ, ਨੰਗਾ ਨਰਾਸਾ ਕਾਲ ਤੇਹ, ਬੋਲਣਾ ਤਾਂ ਔਖਾ ਪਰ ਬੋਲੋ। ਨੰਗਾ ਨਰਾਸਾ ਹੈ ਅੱਖਰ ਨੰਗੇ ਦੁਆਰਾ ਕਹਿੰਦੇ ਗਰਾਸ ਦਾ ਹੈ, ਗਰਾਸ ਹੁੰਦੀ ਬੁਰਕੀ ਖਾਣਾ। ਮੌਤ ਉਹਨੂੰ ਖਾਂਦੀ ਹੈ ਜਿਹੜੇ ਸਾਕਤ ਬਣਾ ਦਿੱਤੇ ਰੱਬ ਨੇ, ਜੋ ਸਾਕਤ ਪ੍ਰਭ ਕੀਨ, ਜਿਹੜੇ ਮਨੁੱਖਾਂ ਨੂੰ ਸਾਕਤ ਪੁਣਾ ਦੇ ਦਿੱਤਾ ਉਹਨਾਂ ਨੂੰ ਮੌਤ ਖਾ ਜਾਂਦੀ ਭਿਆਨਕ ਦੰਦਾਂ ਦੇ ਨਾਲ। ਬਹੁਤ ਡਰਾਉਣੀ ਹੈ ਮੌਤ, ਪਰ ਪਿਆਰਿਆਂ ਨੂੰ ਨਹੀਂ ਕਰਦੀ। ਪਿਆਰਿਆਂ ਨੂੰ ਤਾਂ ਮੌਤ ਲੈਣ ਹੀ ਨਹੀਂ ਆਉਂਦੀ। ਉਹ ਕਹਿੰਦੇ ਮੇਰੀ ਡਿਊਟੀ ਤੈਨੂੰ ਲਿਜਾਣਦੀ ਨਹੀਂ ਗੁਰਮੁਖਾ, ਤੈਨੂੰ ਤਾਂ ਫੌਜਾਂ ਲੈਣ ਆਉਣਗੀਆਂ ਜਾਂ ਮਹਾਰਾਜ ਆਉਣਗੇ ਲੈਣ। ਮੌਤ ਨਹੀਂ ਸਿੱਖ ਨੂੰ ਲੈ ਕੇ ਜਾਂਦੀ ਆ ਕੇ, ਇਹ ਨਹੀਂ ਕਹਿਣਾ ਕਿ ਸਿੱਖ ਨੂੰ ਮੌਤ ਆ ਗਈ। ਆਪਾਂ ਨੂੰ ਮੌਤ ਕਿੱਥੇ ਹੈ? ਮਹਾਰਾਜ ਕਹਿੰਦੇ ਕੋਈ ਨਹੀਂ, ਅਸੀਂ ਉਹ ਆਵਾਂਗੇ ਲੈਣ ਤੈਨੂੰ, ਜਾਂ ਪੰਜ ਸਿੰਘ ਆਉਣਗੇ ਜਾਂ ਇੱਕ ਆਊਗਾ, ਕੋਈ ਦੋ ਸਿੰਘ ਆਉਣਗੇ ਜੇ। ਉਹ ਤੇਰੀ ਕਮਾਈ ਦੇ ਆਧਾਰ ਤੇ ਹੈ, ਜਿੰਨਾ ਕੁ ਤੇਰੀ ਕਮਾਈ ਹੋਊਗੀ ਉਸ ਢੰਗ ਨਾਲ ਤੈਨੂੰ ਲੈਣ ਆ ਜਾਂਗੇ। ਇਸ ਕਰਕੇ ਕਹਿੰਦੇ ਸਾਕਤ ਬੰਦਿਆਂ ਨੂੰ ਮੌਤ ਮਾਰਦੀ, ਗੁਰਮੁਖਾਂ ਨੂੰ ਮੌਤ ਤੋਂ ਡਰ ਹੀ ਨਹੀਂ ਲੱਗਦਾ, ਕਿਉਂਕਿ ਉਨ੍ਹਾਂ ਲਈ ਮੌਤ ਭਿਆਨਕ ਨਹੀਂ ਨਾ ਹੈ। ਅਨੇਕ ਜੋਨ ਜਨਮ ਹੈ ਮਰ ਹੈ, ਅਨੇਕਾਂ ਜੂਨਾਂ ਵਿੱਚ ਪੈ ਕੇ ਬਾਰ ਬਾਰ ਜੰਮੀ ਜਾਣਾ, ਮਰੀ ਜਾਣਾ ਸਾਕਤ ਦਾ ਕੰਮ ਹੈ। ਕਿਉਂ ਉਹ ਜੰਮਦੇ ਮਰਦੇ ਕਿਉਂ ਨੇ, ਸਾਕਤ ਕਿਉਂ ਬਣ ਗਏ? ਕਹਿੰਦੇ ਕਿਉਂਕਿ ਆਤਮ ਰਾਮ ਨਾ ਚੀਨ, ਚੀਨ ਹੁੰਦਾ ਜਾਣਨਾ, ਉਹਨਾਂ ਨੇ ਪਰਮਾਤਮਾ ਨੂੰ ਜਾਣਿਆ ਨਹੀਂ ਹੈ, ਪਰਮਾਤਮਾ ਨੂੰ ਸਮਝਿਆ ਨਹੀਂ ਹੈ, ਆਪਣੇ ਅੰਦਰ ਆਪਣੇ ਸਰੂਪ ਨੂੰ ਨਹੀਂ ਦੇਖਿਆ, ਆਪਣੇ ਮਨ ਨੂੰ ਨਹੀਂ ਜਾਣਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣ ਹੈ ਤਾਂ ਸੌ ਜਾਣਾ, ਮਰਨ ਜੀਵਨ ਕੀ ਸੋਝੀ ਹੋਈ, ਉਹ ਨਹੀਂ ਲਈ ਇਹਨੇ। ਗਿਆਨ ਧਿਆਨ ਤਾਹੂ ਕਹੋ ਆਏ, ਇੱਕ ਤਾਂ ਰੱਬੀ ਗਿਆਨ, ਇੱਕ ਰੱਬੀ ਧਿਆਨ, ਤਾਹੂ ਕਹੋ ਆਏ, ਉਹਨਾਂ ਨੂੰ ਹੀ ਪ੍ਰਾਪਤ ਹੋਏ ਨੇ, ਉਹਨਾਂ ਕੋਲੇ ਗਿਆਨ ਆਇਆ, ਉਹਨਾਂ ਕੋਲੇ ਧਿਆਨ ਆਇਆ ਹੈ। ਕਰ ਕਿਰਪਾ ਜਿਹੇ ਆਪ ਦਿਵਾਏ, ਕਿਰਪਾ ਕਰਕੇ ਜਿਨ੍ਹਾਂ ਨੂੰ ਪਰਮਾਤਮਾ ਸਤਿਗੁਰੂ ਦੇ ਰਾਹੀਂ ਦਿਵਾਉਂਦਾ ਹੈ, ਸਿੱਧਾ ਤਾਂ ਉਹ ਵੀ ਨਹੀਂ ਦਿੰਦੇ, ਉਹਨਾਂ ਨੇ ਆਪਣੇ ਪਰਮਾਤਮਾ ਦੇ ਤਾਂ ਅਸੂਲ ਬਹੁਤ ਜ਼ਿਆਦਾ ਵਧੀਆ ਨੇ, ਉਹਨੇ ਆਪਣੇ ਅਸੂਲ ਐਸੇ ਪੱਕੇ ਬਣਾਏ ਹੋਏ ਨੇ, ਮਾੜਾ ਮੋਟਾ ਵੀ ਇੱਧਰ ਉੱਧਰ ਨਹੀਂ ਹੋ ਸਕਦੇ ਆਪਾਂ। ਜੇ ਕੋਈ ਬੰਦਾ ਕਹੇ ਮੈਨੂੰ ਸਤਿਗੁਰੂ ਦੀ ਲੋੜ ਹੀ ਨਹੀਂ, ਮੈਂ ਸਿੱਧਾ ਹੀ ਰੱਬ ਨਾਲ ਮੇਰੀ ਗੱਲ ਹੈ, ਇਹ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਪੰਜ ਪਿਆਰੇ ਜਦ ਤੱਕ ਅੰਮ੍ਰਿਤ ਨਹੀਂ ਛਕਾਉਂਦੇ ਉਦੋਂ ਤੱਕ ਤੈਨੂੰ ਨਹੀਂ ਮਿਲਦਾ। ਉਹ ਕਹਿੰਦਾ ਕਾਨੂੰਨ ਮੈਂ ਬਣਾਇਆ, ਤੂੰ ਕਾਨੂੰਨ ਤੋੜੀ ਜਾਂਦਾ, ਨਾਲੇ ਮੇਰੀ ਪ੍ਰਾਪਤੀ ਚਾਹੁੰਦਾ, ਕਾਨੂੰਨ ਅਨੁਸਾਰ ਮਿਲ ਸਕਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਗੁਰਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ, ਦਵਾਉਂਦੇ ਉਹ ਆਪ ਹੀ ਨੇ ਕਹਿ ਕੇ। ਗਣਤੀ ਗਣੀ ਨਹੀਂ ਕੋ ਛੁੱਟੈ, ਕਹਿੰਦੇ ਗਿਣਤੀਆਂ ਗਿਣਨ ਨਾਲ ਨਹੀਂ ਕੋਈ ਛੁੱਟ ਸਕਦਾ, ਕੋਈ ਬਚ ਸਕਦਾ। ਮੈਂ ਇੰਨਾ ਪਾਠ ਕੀਤਾ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਦਾਨ ਕੀਤਾ, ਮੈਂ ਇੰਨੇ ਕਰਮ ਕਾਂਡ ਕੀਤੇ ਨੇ, ਮੈਂ ਇੰਨੇ ਕੀਤੇ ਨੇ, ਗਿਣ ਗਿਣ ਕੇ ਨਾ ਸੁਣਾਓ। ਇੱਕ ਗਿਣਤੀ ਹੁੰਦੀ ਰੱਬ ਨੂੰ ਗਿਣ ਗਿਣ ਕੇ ਸੁਣਾਉਣਾ। ਵੈਸੇ ਆਮ ਤੌਰ ਤੇ ਤਾਂ ਗਿਣਤੀ ਬਿਨਾਂ ਦੁਨੀਆਂ ਚੱਲਦੀ ਨਹੀਂ ਹੈ, ਇਹ ਗੱਲ ਨਹੀਂ ਹੁੰਦੀ। ਇੱਥੇ ਗਿਣਤੀ ਅੱਖਰ ਹੋਰ ਢੰਗ ਦਾ ਹੈ। ਐਂ ਤਾਂ ਆਪਾਂ ਹੁਣ ਪੈਸੇ ਵੀ ਗਿਣ ਕੇ ਲੈਂਦੇ ਹਾਂ, ਗਿਣ ਕੇ ਹੀ ਦਿੰਦੇ ਹਾਂ, ਹਰ ਚੀਜ਼ ਗਿਣਤੀ ਵਿੱਚ ਹੀ ਹੈ ਸੰਸਾਰ ਦੀ। ਪਰ ਇਹ ਗੱਲ ਹੁੰਦੀ ਕਿ ਜਦੋਂ ਆਪਾਂ ਨੂੰ ਕੋਈ ਬੰਦਾ ਆਪਾਂ ਫਿਰ ਆਪਾਂ ਨੂੰ ਆਪਾਂ ਉਹਨੂੰ ਇਹ ਗੱਲ ਕਹਿੰਦੇ ਸੰਸਾਰ ਦੇ ਅੰਦਰ ਵੀ ਹੁਣ ਤੂੰ ਗਿਣ ਗਿਣ